ਭਾਰਤ ਵਾਪਸੀ 30-8-75 ਦੇ ਅੰਮ੍ਰਿਤ ਵੇਲੇ ਰੋਜ਼ ਵਾਂਗ ਰਿਹਾਇਸ਼ੀ ਸਥਾਨ ਵੁਲਵਰਹੈਂਪਟਨ ਤੇ ਨਾਲ ਦੇ ਸਿੰਘਾਂ ਨੇ ਇਸ਼ਨਾਨ ਕੀਤਾ ਤੇ ਸਹੀ 3 ਵਜੇ ਫਿਊਨਲ ਵਾਲਿਆਂ ਕੋਲ ਪੁੱਜੇ, ਜਿੱਥੇ ਬੇਅੰਤ ਸੰਗਤ ਦਾ ਕੋਚਾਂ ਅਤੇ ਕਾਰਾਂ ਰਾਹੀਂ ਇਕੱਠ ਜੁੜਿਆ ਸੀ। 8 ਕਾਰਾਂ ਤਾਂ ਪ੍ਰੇਮੀਆਂ ਦੇ ਘਰੋਂ ਹੀ ਚੱਲੀਆਂ, ਬਾਕੀ ਦੀ ਹੋਰ ਸੰਗਤ ਆਪੋ ਆਪਣੀਆਂ ਕਾਰਾਂ ਤੇ ਪੁੱਜ ਗਈ। 3:30 ਵਜੇ ਫਿਊਨਲ ਵਾਲਿਆਂ ਦੀ ਗੱਡੀ ਤੇ ਸਰੀਰ ਵਾਲਾ ਬਾਸਾ, ਜਿਸ ਵਿਚ ਦਰਸ਼ਨ ਕਰਨ ਵਾਸਤੇ ਚਿਹਰੇ ਅੱਗੇ ਸ਼ੀਸ਼ਾ ਲਾਇਆ ਸੀ, ਰੱਖ ਲਿਆ, ਜੋ ਲੰਡਨ ਵਾਸੀ ਪ੍ਰੇਮੀਆਂ ਨੇ ਵੱਧ ਤੋਂ ਵੱਧ ਧਨ ਖਰਚ ਕੇ ਤਿਆਰ ਕਰਵਾਇਆ ਸੀ। ਜਿਸ ਉੱਪਰ 12,000 ਰੁਪਏ 700 ਪਾਉਂਡ ਲੱਗੇ ਸਨ। ਹੁਣ ਤਾਂ ਪਾਉਂਡ ਦੀ ਕੀਮਤ 50 ਰੁਪਏ ਹੈ। ਅਤਰ, ਕਿਉੜਾ, ਸੈਂਟ ਆਦਿਕ ਸੁਗੰਧੀ ਵਾਲੀਆਂ ਚੀਜ਼ਾਂ ਛੱਡ ਕੇ ਉੱਪਰ ਸ੍ਰੀ ਗੁਰੂ ਨਾਨਕ ਸਤਸੰਗ ਸਭਾ ਵੱਲੋਂ ਅੰਤਮ ਸਮੇਂ ਭੇਟਾ ਕੀਤਾ ਰੇਸ਼ਮੀ ਖੀਨ ਖਾਬ ਤੇ ਮਖਮਲੀ ਵਸਤਰ ਦਾ ਸੁੰਦਰ ਦਸ਼ਾਲਾ ਪਾਇਆ ਗਿਆ, ਜੋ 300 ਪਾਉਂਡ ਭਾਵ 6,000 ਰੁਪਇਆ ਖਰਚ ਕੇ ਪ੍ਰੇਮੀਆਂ ਨੇ ਸਰਧਾ ਨਾਲ ਤਿਆਰ ਕੀਤਾ ਸੀ। ਸਹੀ 4 ਵਜੇ ਕਾਰਾਂ, ਕੋਚਾਂ ਤੇ ਹੋਰ ਸਾਧਨਾਂ ਰਾਹੀਂ ਸੰਗਤ 150 ਮੀਲ ਦਾ ਸਫ਼ਰ ਮੁਕਾ ਕੇ ਠੀਕ 7 ਵਜੇ ਹਵਾਈ ਅੱਡੇ ਤੇ ਪੁੱਜ ਗਈ, ਜਿੱਥੇ ਪ੍ਰੀਤਮ ਦੇ ਅੰਤਮ ਦਰਸ਼ਨਾਂ ਦੀ ਤਾਂਘ ਵਾਲੇ 5,000 ਸ਼ਰਧਾਲੂ ਮੌਜੂਦ ਸਨ। ਬਾਕੀ ਦੇ ਹੋਰ ਆ ਰਹੇ ਸੀ। ਬਕਸਾ ਦੇਖਣ ਸਾਰ ਸਭਨਾਂ ਦੀਆਂ ਧਾਹਾਂ ਨਿਕਲ ਗਈਆਂ। ਜਥੇ ਦੇ ਸਿੰਘਾਂ ਨੇ ਰੁਕੇ ਕੰਠ ਭਾਣਾ ਮੰਨਣ ਦਾ ਉਪਦੇਸ਼ ਦਿੱਤਾ, ਪਰ ਕਿਸੇ ਦਾ ਵਿਰਾਗ ਨਾ ਰੁਕੇ। ਵਿਰਾਗ ਦੇ ਹੜ੍ਹ ਅੱਗੇ ਉਪਦੇਸ਼ ਰੂਪੀ ਰੇਤੇ ਦਾ ਪੁਲ ਰੁੜ ਗਿਆ। ਏਅਰਪੋਰਟ ਤੇ ਕਰਮਚਾਰੀਆਂ ਦੇ ਗਲੇ ਭਰ ਆਏ ਸਰਦਾਰ ਚਰਨਜੀਤ ਸਿੰਘ ਅਤੇ ਡਾਕਟਰ ਪ੍ਰੀਤਮ ਸਿੰਘ ਵੀ ਆ ਗਿਆ। ਸੰਗਤ ਦੀ ਮੰਗ ਅਨੁਸਾਰ 1.5 ਘੰਟਾ ਬਕਸੇ ਦਾ ਦਰਸ਼ਨ ਕਰਵਾਇਆ। ਕਈਆਂ ਦੀਆਂ ਗੱਡੀਆਂ ਖਰਾਬ ਹੋਣ ਕਰਕੇ ਲੇਟ ਪੁੱਜੇ, ਪਰ ਉਹਨਾਂ ਨੂੰ ਬਕਸੇ ਦਾ ਦੀਦਾਰ ਹੋ ਹੀ ਗਿਆ। ਭਾਵੇਂ ਬਕਸਾ ਬੰਦ ਸੀ, ਪਰ ਸ਼ੀਸ਼ੇ ਵਿਚ ਦੀ ਚਿਹਰੇ ਦਾ ਦਰਸ਼ਨ ਕਰਕੇ ਹੀ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਸਨ। ਜੇਕਰ ਕੱਲੇ ਕੱਲੇ ਪ੍ਰੇਮੀ ਦਾ ਨਾਮ ਲਿਖੀਏ ਤਾਂ ਬਹੁਤ ਸਾਰਾ ਵਿਸਤਾਰ ਹੋਣ ਦਾ ਭੈ ਹੈ। ਪਿਆਰ ਕਿਸੇ ਦਾ ਵੀ ਘੱਟ ਨਹੀਂ ਸੀ, ਪਰ ਇਤਨਾ ਹੀ ਦੱਸ ਦੇਣਾ ਕਾਫੀ ਹੋਵੇਗਾ ਕਿ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕ ਤੇ ਗ੍ਰੰਥੀ ਸਾਹਿਬਾਨ ਹੋਰ ਵਿਅਕਤੀਆਂ ਤੋਂ ਇਲਾਵਾ, ਜਿਨ੍ਹਾਂ ਨੇ ਸਾਰੇ ਇੰਗਲੈਂਡ ਵਿਚ ਘਰਾਂ ਘਰਾਂ ਤੇ ਗੁਰਦੁਆਰਿਆਂ ਵਿਚ ਅਖੰਡ ਪਾਠ ਜਾਰੀ ਕਰ ਦਿੱਤੇ ਸਨ, ਹੋਰ ਵੀ ਸਰਧਾਲੂ ਸੱਜਣਾਂ ਦੀ ਬੇਅੰਤ ਭੀੜ ਜੁੜੀ ਸੀ। ਸੰਗਤਾਂ ਦੇ ਹੰਝੂ ਤੱਕ ਕੇ ਇੰਦਰ ਦੇਵਤਾ ਵੀ ਰਹਿ ਨਾ ਸਕਿਆ। ਉਸਨੇ ਵੀ ਕਾਸ਼ੀ ਮੋਤੀ ਹੰਝੂ ਅਰਥਾਤ ਵਾਰਸ਼ ਦੁਆਰਾ ਫੁੱਲ ਭੇਟ ਕੀਤਾ। ਇਹ ਸੀਨ ਦੇਖ ਕਸਟਮ ਵਾਲੇ ਸਟਾਫ ਦਾ, ਜਿਨ੍ਹਾਂ ਵਿਚੋਂ ਬਹੁਤ ਸਾਰੇ ਜਲੰਧਰ ਜ਼ਿਲ੍ਹੇ ਦੇ ਇੰਡੀਅਨ ਸਨ, ਮਨ ਦਰਾਬ ਗਿਆ। ਸੰਗਤਾਂ ਨੂੰ ਹੰਝੂ ਸਿੱਟ ਦੀਆਂ ਛੱਡ 9:15 ਬਕਸਾ ਅੰਦਰ ਲਿਜਾ ਕੇ ਡਾਕਟਰ ਪ੍ਰੀਤਮ ਸਿੰਘ ਨੇ ਹਵਾਈ ਜਹਾਜ਼ ਦੇ ਏਅਰ ਕੰਡੀਸ਼ਨ ਕਮਰੇ ਵਿਚ ਉੱਚੀ ਜਗ੍ਹਾ ਤੇ ਸਤਿਕਾਰ ਨਾਲ ਲਿਖਵਾ ਦਿੱਤਾ। ਆਪ ਜਥੇ ਵਾਲੇ ਪ੍ਰੇਮੀ ਤੇ ਹੋਰ ਦਰਸ਼ਨਾਲੂ ਸੰਗਤ ਅਤੇ ਜਿਹੜੇ ਪ੍ਰੀਤਮ ਦੀ ਯਾਦ ਵਿਚ ਟੂਣਾ ਕਰਕੇ ਮੋਹਨ ਵਾਂਗ ਘਰਾਂ ਦਾ ਮੋਹ ਭੁਲਾ ਕੇ ਚੱਲਿਆ ਵਾਂਗ ਬੇਵਲ ਹੋ ਕੇ ਇੰਡੀਆ ਨੂੰ ਨਾਲ ਹੀ ਤੁਰ ਪਏ। ਇਨ੍ਹਾਂ ਦੇ ਨਾਮ ਤੇ ਪਿਆਰ ਵੀ ਵਰਣ ਯੋਗ ਹਨ। ਸਰਦਾਰ ਸੌਦਾਗਰ ਸਿੰਘ ਰੂਮੀ, ਇਨ੍ਹਾਂ ਦੇ ਘਰ ਨੂੰ ਅੰਤ ਸਮੇਂ ਹਜ਼ੂਰ ਨੇ ਮਹਾਨ ਤੀਰਥ ਬਣਾਇਆ। ਸਰਦਾਰ ਈਸ਼ਰ ਸਿੰਘ ਕਲਸੀ ਰਾਮਪੁਰ, ਸਰਦਾਰ ਦਲੀਪ ਸਿੰਘ ਕਲਸੀ ਰਾਮਪੁਰ, ਸਰਦਾਰ ਪ੍ਰੀਤਮ ਸਿੰਘ ਇਆਲੀ, ਸਰਦਾਰ ਕਰਨੈਲ ਸਿੰਘ ਭੌਰੇ ਮੁੰਨਾ, ਗਿਆਨੀ ਦਲੀਪ ਸਿੰਘ ਮਾਠਾ ਸਮਰਾਏ, ਸਰਦਾਰ ਮੋਹਨ ਸਿੰਘ ਠੱਕਰਵਾਲ, ਸਰਦਾਰ ਹਰਦੇਵ ਸਿੰਘ ਫੋਟੋਗ੍ਰਾਫਰ, ਸਰਦਾਰ ਪਰਮਜੀਤ ਸਿੰਘ ਗਰੇਵਾਲ ਕਿਲਾ ਰਾਏਪੁਰ, ਸਰਦਾਰ ਸ਼ੇਰ ਸਿੰਘ ਝਾਮਟ, ਇਨ੍ਹਾਂ ਵਿਚੋਂ ਸਰਦਾਰ ਪ੍ਰੀਤਮ ਸਿੰਘ ਇਆਲੀ ਅਤੇ ਸਰਦਾਰ ਈਸ਼ਰ ਸਿੰਘ ਕਲਸੀ ਦੀ ਤਾਂ ਆਪ ਸੰਤ ਜੀ ਮਹਾਰਾਜ ਡਿਊਟੀ ਲਾ ਕੇ ਗਏ ਸਨ ਕਿ ਸਾਡੇ ਸਰੀਰ ਨੂੰ ਤੁਸੀਂ ਇੰਡੀਆ ਪਹੁੰਚਾਉਣਾ ਹੈ। ਹੋਰ ਵੀ ਪ੍ਰੇਮੀ ਹਜ਼ੂਰ ਦੀ ਕਿਰਪਾ ਦੇ ਪਾਤਰ ਬਣੇ ਅਤੇ ਜ਼ਰੂਰੀ ਕੰਮ ਛੱਡ ਕੇ ਡਿਊਟੀਆਂ ਤੋਂ ਛੁੱਟੀਆਂ ਲੈ ਅਸਲੀ ਪਿਆਰ ਦਾ ਸਬੂਤ ਦਿੱਤਾ। ਸਭ ਤੋਂ ਵੱਧ ਬਖਸ਼ਿਸ਼ ਭੁੱਟੇ ਵਾਲੇ ਵੈਦ ਭਗਵਾਨ ਜੀ ਤੇ ਜਾਪਦੀ ਹੈ, ਜੋ ਹਜ਼ੂਰ ਦੇ ਭਾਣਾ ਵਰਤਾਉਣ ਤੋਂ ਕੁਝ ਕੁ ਹੀ ਦਿਨ ਪਹਿਲਾਂ ਦਾਤੇ ਦੀ ਆਗਿਆ ਨਾਲ 2 ਮਹੀਨਿਆਂ ਵਾਸਤੇ ਕਿਸੇ ਖਾਸ ਕੰਮ ਲਈ ਲੰਡਨ ਪੁੱਜਾ ਸੀ। ਪਰ ਇਹ ਅਚਾਨਕ ਹਿਰਦੇ ਵੇਦਕ ਖਬਰ ਸੁਣ ਕੇ ਉਸ ਕੰਮ ਨੂੰ ਵਿੱਚ ਹੀ ਛੱਡ ਭੱਜ ਨੱਠ ਕਰਕੇ 10 ਦਿਨਾਂ ਲਈ ਵਾਪਸੀ ਸੀਟ ਬੁੱਕ ਕਰਵਾ ਨਾਲ ਹੀ ਤੁਰ ਪਿਆ। ਇਸ ਦੀ ਸੰਤ ਮਹਾਰਾਜ ਜੀ ਤੇ ਪਾਰ ਸ਼ਰਧਾ ਹੈ। ਅਸਥਾਨ ਵਾਸੀ ਸਿੰਘਾਂ ਅਤੇ ਬਾਹਰੋਂ ਆਏ ਗਰੀਬਾਂ ਦਾ ਫ੍ਰੀ ਇਲਾਜ ਕਰਦੇ ਹਨ। ਬਕਸਾ ਅੰਦਰ ਗਏ ਤੋਂ ਸਾਰੀ ਸੰਗਤ ਦੇ ਜਥੇ ਦੇ ਸਿੰਘ ਦੂਸਰੇ ਪਾਸੇ ਚਲੇ ਗਏ, ਕਿਉਂਕਿ ਅੰਦਰ ਕਿਸੇ ਨੂੰ ਵੀ ਜਾਣ ਦੀ ਆਗਿਆ ਨਹੀਂ ਸੀ ਮਿਲ ਰਹੀ। ਬਾਹਰੋਂ ਹੀ ਨਮਸਕਾਰਾਂ ਕਰ ਹੰਝੂ ਕੇਰ ਦੇ ਪਲੇਟਫਾਰਮ ਤੇ ਆ ਗਏ। ਇੱਥੇ ਆ ਕੇ 1 ਘੰਟਾ ਰੁਕਣਾ ਪਿਆ। ਸੰਗਤਾਂ ਦੀ ਵਿਰਾਗ ਦਸ਼ਾ ਤੱਕ ਕੇ ਜਥੇਦਾਰ ਜੀ ਨੇ ਸੰਤ ਜੀ ਮਹਾਰਾਜ ਦੀ ਘਾਲਣਾ ਤੇ ਬਜ਼ੁਰਗਾਂ ਵੱਲੋਂ ਹੋਈ ਬਖਸ਼ਿਸ਼ ਦਾ ਜ਼ਿਕਰ ਕਰਦਿਆਂ ਉਹਨਾਂ ਵੱਲੋਂ ਭਾਣਾ ਮੰਨਣ ਦੀ ਆਗਿਆ ਦੱਸੀ। ਮਤ ਮੈਂ ਪਿੱਛੇ ਕੋਈ ਰੋਹ ਸੀ, ਸੋ ਮੈਂ ਮੂਲ ਨਾ ਪਾਇਆ, ਅਥਵਾ ਸੰਤ ਮੂਏ ਕਿਆ ਰੋਈ ਹੈ ਜੋ ਆਪਣੇ ਗ੍ਰਹਿ ਜਾਏ। ਉਸ ਸਮੇਂ ਸਰਦਾਰ ਚਰਨਜੀਤ ਸਿੰਘ ਜੀ ਕੋਕਾ ਕੋਲਾ ਵਾਲੇ ਵੀ ਪਾਸ ਬੈਠੇ ਸਨ। ਉਹਨਾਂ ਦੀ ਸੰਗਤ ਨੂੰ ਜਾਣ ਪਛਾਣ ਕਰਵਾਈ ਕਿ ਜੋ ਇਸ ਧਰਤੀ ਵਿਚ 2 ਵਾਰ ਤੁਹਾਨੂੰ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ ਹਨ, ਸਾਰੀ ਸੇਵਾ ਦਾ ਸਿਰਾ ਇਹਨਾਂ ਦੇ ਸੀਸ ਤੇ ਹੈ ਅਤੇ ਇਹਨਾਂ ਤੇ ਸੰਤ ਜੀ ਦੀ ਪਾਰ ਕਿਰਪਾ ਹੈ ਤੇ ਇਹਨਾਂ ਦਾ ਹੀ ਤੁਹਾਡੇ ਇੱਤੇ ਨਾ ਭੁੱਲਣ ਵਾਲਾ ਪਰਉਪਕਾਰ ਹੈ। ਇਹਨਾਂ ਦੇ ਪਿਤਾ ਜੀ ਤੇ ਦਾਦਾ ਜੀ ਸੰਤ ਜੀ ਮਹਾਰਾਜ ਤੋਂ ਬਰਸ ਆਏ ਹਨ। ਇਹਨਾਂ ਦਾ ਜਨਮ ਹਜ਼ੂਰ ਦੇ ਬਚਨਾਂ ਨਾਲ ਹੋਇਆ ਹੈ। ਇਹ ਵੀ ਉਸੇ ਤਰ੍ਹਾਂ ਆਪਣੇ ਬਜ਼ੁਰਗਾਂ ਵਾਂਗ ਪਿਆਰ ਦਾ ਸਬੂਤ ਦੇ ਰਹੇ ਹਨ। ਸੰਤ ਜੀ ਮਹਾਰਾਜ ਦੇ ਭਾਣਾ ਵਰਤਾਉਣ ਦੀ ਖਬਰ ਸੁਣ ਕੇ 104 ਡਿਗਰੀ ਦੇ ਬੁਖਾਰ ਵਿਚ ਹੀ ਸੀਟ ਬੁੱਕ ਕਰਵਾ ਕੇ ਹਵਾਈ ਜਹਾਜ਼ ਤੇ ਸਵਾਰ ਹੋ ਕੇ ਇੱਥੇ ਪੁੱਜੇ ਸਨ। ਮਹਾਂਪੁਰਸ਼ਾਂ ਦੇ ਪਾਵਨ ਸਰੂਪ ਦਾ ਦੀਦਾਰ ਕਰ ਹੰਝੂਆਂ ਦੇ ਮੋਤੀ ਭੇਟਾ ਕੀਤੇ। ਆਦੀਆਂ ਵਿਆਦੀਆਂ ਦੇ ਹਰਤਾ ਦੀ ਕਿਰਪਾ ਨਾਲ ਬੁਖਾਰ ਦੂਰ ਹੋ ਗਿਆ। ਇਹ ਬਚਨ ਸੁਣ ਕੇ ਸਰਦਾਰ ਚਰਨਜੀਤ ਸਿੰਘ ਦਾ ਚਿਹਰਾ ਦਰਬ ਆਇਆ, ਨੇਤਰਾਂ ਦੁਆਰਾ ਬਰਾਗ ਦਾ ਜਲ ਬਾਹਰ ਆਇਆ। ਸੰਗਤਾਂ ਦੇ ਮਨ ਵੀ ਪੰਗਰ ਗਏ ਅਤੇ ਨੈਣ ਤਰ ਬਤਰ ਹੋ ਗਏ ਆਏ। ਇਸੇ ਤਰ੍ਹਾਂ ਹੋਰ ਪ੍ਰੇਮੀਆਂ ਨੇ ਵੀ ਇੱਥੇ ਸੰਤ ਜੀ ਮਹਾਰਾਜ ਦਾ ਜਸ ਕਰਦਿਆਂ ਆਪਣੀਆਂ ਸ਼ਰਧਾਂਜਲੀਆਂ ਭੇਟਾ ਕੀਤੀਆਂ। ਗੁਰਦੁਆਰਾਂ ਦੇ ਪ੍ਰਬੰਧਕ ਤੇ ਗ੍ਰੰਥੀ ਸਾਹਿਬਾਨ ਵੀ ਆਏ ਸਨ। ਕਈਆਂ ਨੇ ਸੰਤ ਜੀ ਮਹਾਰਾਜ ਨੂੰ ਸ਼ਰਧਾਂਜਲੀ ਭੇਟਾ ਕੀਤੀਆਂ। ਗਿਆਨੀ ਗੁਰਦੀਪ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸੋਹਤਾਲ ਨੇ ਬੜੇ ਭਰੇ ਦਿਲ ਨਾਲ ਇਹ ਸ਼ਬਦ ਕਹੇ, ਜਥਾ ਸੰਤ ਗੁਰਮਤਿ ਕੋਸ਼ ਵਿਖੇ ਇਸ ਦੇ ਇਸ ਤਰ੍ਹਾਂ ਅਰਥ ਮੰਨੇ ਜਾਂਦੇ ਹਨ। ਸੰਤ ਕ੍ਰਿਤ ਸੰਤ ਸਾਂਤ ਬੀਤ ਰਾਗ ਮਹਾਤਮਾ ਜਿਸਨੇ ਵਿਸ਼ੇ ਜਿੱਤ ਲਏ ਹਨ ਤੇ ਬ੍ਰਹਮ ਦੇ ਧਿਆਨ ਵਿਚ ਲੀਨ ਰਹਿੰਦਾ ਹੈ, ਵਾਹਿਗੁਰੂ ਦੇ ਪਿਆਰ ਵਿਚ ਰਹਿਣ ਵਾਲਾ ਸਿਮਨ ਕਰਕੇ ਇਕ ਰਸ ਪ੍ਰਵਾਹ ਸਾਈ ਦੇ ਧਿਆਨ ਦਾ ਜਾਰੀ ਰਹੇ। ਇਹ ਰੂਪ ਸੰਤ ਦਾ ਗੁਰੂ ਜੀ ਨੇ ਆਪ ਦੱਸਿਆ ਹੈ, ਜਿਨ੍ਹਾਂ ਸਾਸ ਗਰਾਸ ਨ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਪੂਰਵੋਕਤ ਸਿਫਤਾਂ ਵਾਲੇ ਮਹਾਂਪੁਰਖ ਆਤਮ ਮੰਡਲਾਂ ਦੇ ਪਾਂਧੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜੇ ਸਾਹਿਬ ਵਾਲੇ ਬ੍ਰਹਮ ਗਿਆਨੀ ਸਨ, ਜਿਨ੍ਹਾਂ ਦੀ ਕਥਨੀ ਅਤੇ ਕਰਨੀ ਇੱਕੋ ਰੂਪ ਸੀ, ਜਿਨ੍ਹਾਂ ਦੇ ਕੀਰਤਨ ਵਿਚ ਰੱਬੀ ਮਿਠਾਸ ਆਤਮ ਜਲਬਿਆਂ ਨਾਲ ਭਰਪੂਰ ਸੀ। ਡਾਕਟਰ ਇਕਬਾਲ ਦੇ ਕਥਨ ਅਨੁਸਾਰ ਹੈ, ਤੁਝੇ ਵਾਸਤਾ ਮਜ਼ਾਹਰ ਸੇ ਔਰ ਬਾਤਨ ਸੇ ਆਸ਼ਨਾ ਹੂੰ ਮੈਂ, ਇਸ਼ਕ ਅਕਲ ਨੂੰ ਸੰਬੋਧਨ ਕਰਦਾ ਹੈ, ਅਕਲ ਪ੍ਰਗਟ ਦਿਸਦੀਆਂ ਸਾਕਾਰ ਵਸਤੂਆਂ ਨੂੰ ਪਰਖਦੀ ਹੈ, ਪ੍ਰੇਮ ਅੰਦਰ ਛੁਪੀਆਂ ਸੂਖਮ ਤੇ ਨਿਰਗੁਣ ਵਸਤਾਂ ਦੇਖਦਾ ਹੈ। ਐਸੀਆਂ ਮਹਾਨ ਆਦਰਸ਼ਕ ਵਡਿਆਈਆਂ ਵਾਲੇ ਕੀਰਤਨ ਦੇ ਆਸ਼ਕ ਵਿਆਖਿਆ ਵਿਚ ਬੜੀ ਚੁੰਬਕ ਸ਼ਕਤੀ ਰੱਖਣ ਵਾਲੇ ਰਾੜੇ ਸਾਹਿਬ ਵਾਲੇ ਮਹਾਂਪੁਰਖ ਸਨ। ਅਕਾਲ ਪੁਰਖ ਦੀ ਪਾਰ ਕਿਰਪਾ ਨਾਲ 1974 ਵਿਚ ਮਹਾਂਪੁਰਖਾਂ ਨੇ UK ਲੰਡਨ ਦੀ ਧਰਤੀ ਤੇ ਚਰਨ ਪਾਏ। ਸ੍ਰੀ ਗੁਰੂ ਸਿੰਘ ਸਭਾ ਸੋਹਤਾਲ ਵਿਖੇ ਲਗਭਗ 1 ਮਹੀਨਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ, ਜਿਸ ਦਾ ਇਹ ਸੋਹਣਾ ਪ੍ਰਭਾਵ ਪਿਆ ਕਿ 220 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ। ਮਹਾਂਪੁਰਖਾਂ ਦੇ ਤਿਆਗ ਦੀ ਗੱਲ ਕਰਨੀ ਵੀ ਜ਼ਰੂਰੀ ਸਮਝਦਾ ਹਾਂ। ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਬੰਧਕ ਸਰਪਾਓ ਦੇਣ ਵਾਸਤੇ ਗਏ, ਦਾਸ ਵੀ ਨਾਲ ਹੀ ਸੀ। ਕਈ ਸੌ ਪੌਂਡ ਅਤੇ 5 ਦਸਤਾਰਾਂ ਭੇਟਾ ਕੀਤੀਆਂ। ਦਸਤਾਰਾਂ ਤੰਗੀ ਕਰ ਲਈਆਂ ਪਰ ਪੌਂਡ ਵਾਪਸ ਕਰ ਦਿੱਤੇ ਕਿ ਅਸੀਂ ਗੁਰਦੁਆਰੇ ਤੋਂ ਕਦੇ ਮਾਇਆ ਨਹੀਂ ਲੈਂਦੇ। ਸਤਿਗੁਰੂ ਦੀ ਪਾਰ ਕਿਰਪਾ ਨਾਲ 1975 ਵਿਚ ਫੇਰ ਸੰਗਤਾਂ ਦੇ ਪਿਆਰ ਦੇ ਖਿੱਚੇ 11 ਮਈ ਨੂੰ ਦਰਸ਼ਨ ਬਖਸ਼ੇ ਸਨ। 15 ਮਈ ਤੋਂ 15 ਜੂਨ ਤੱਕ ਸ੍ਰੀ ਗੁਰੂ ਸਿੰਘ ਸਭਾ ਵਿਖੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਐਤਕੀ ਹੋਰ ਵੀ ਗੁਰੂ ਦੀ ਕਿਰਪਾ ਹੋਈ ਕਿ ਗਿਆਨੀ ਮੋਹਨ ਸਿੰਘ ਜੀ ਆਜ਼ਾਦ, ਜੋ ਗੁਰਬਾਣੀ ਦੇ ਤਰਾਂਦਰ ਵਿਦਿਆਵਾਨ, ਕਥਾ ਵਾਸਤੇ ਜਥੇ ਨਾਲ ਆਏ। ਪਿਛਲੇ ਸਾਲ ਵੀ 3000 ਦੀ ਗਿਣਤੀ ਵਿਚ ਸੰਗਤਾਂ ਪੁੱਜਦੀਆਂ, ਪਰ ਐਤਕੀ ਤਾਂ ਅੱਗੇ ਨਾਲੋਂ ਵੀ ਹਾਜ਼ਰੀ ਵੱਧ ਗਈ। 220 ਮਾਈ ਭਾਈ ਨੇ ਅੰਮ੍ਰਿਤਪਾਨ ਕੀਤਾ। ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਹੈ ਕਿ ਪੰਥ ਵਿਚ ਐਸੇ ਮਹਾਂਪੁਰਸ਼ ਸਦਾ ਹੀ ਚੜ੍ਹਦੀਆਂ ਕਲਾਂ ਵਾਲੇ ਗੁਰੂ ਪੰਥ ਦੀ ਸੇਵਾ ਕਰਦੇ ਰਹਿਣ। ਐਸੇ ਮਹਾਂਪੁਰਖਾਂ ਵਾਸਤੇ ਹੀ ਫਰੀਦ ਜੀ ਨੇ ਲਿਖਿਆ ਹੈ, ਤਿੰਨ ਧਨ ਜਿਣੇ ਦੀ ਮਾਉ ਆਏ ਸਫਲ ਸੇ। 20ਵੀਂ ਸਦੀ ਵਿਚ ਗੁਰਮਤ ਪ੍ਰਚਾਰ ਦੇ ਖੇਤਰ ਵਿਖੇ ਸੰਤ ਅਤਰ ਸਿੰਘ ਜੀ ਵਸਤੂਆਣੀ ਤੋਂ ਬਾਅਦ ਜਿਸ ਮਾਨ ਵਿਅਕਤੀ ਨੇ ਸਾਰੇ ਸਿੱਖ ਜਗਤ ਨੂੰ ਪ੍ਰਭਾਵਿਤ ਕੀਤਾ, ਉਹ ਆਪ ਜੀ ਦੀ ਮੁਬਾਰਕ ਵਿਅਕਤੀ ਹੀ ਸੀ, ਜਿਸ ਨੇ ਲੱਖਾਂ ਪ੍ਰਾਣੀਆਂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਗੁਰ ਚਰਨੀ ਜੋੜਿਆ। ਸ਼ਾਇਦ ਹੀ ਕਿਸੇ ਹੋਰ ਨੇ ਜੋੜਿਆ ਹੋਵੇ। ਆਪ ਜੀ ਆਪਣੇ ਆਪ ਵਿਚ ਇਕ ਪੂਰਨ ਸੰਸਥਾ ਤੇ ਪੰਥ ਦਰਦੀ ਸਨ। ਉਹ ਪੰਥ ਦੇ ਹਿੱਤ ਤੇ ਹਰ ਔਕੜ ਵਿਚ ਪੂਰਨ ਸਹਿਯੋਗ ਦਿੰਦੇ ਸਨ। ਪੰਥ ਦੇ ਉਜਲ ਮੂੰਹ ਤੋਂ ਦਿਨ ਬਦਿਨ ਵੱਧ ਰਹੇ ਅਸਿੱਖਤਾ ਦੇ ਕਾਲੇ ਧੱਬਿਆਂ ਨੂੰ ਮੇਟਣ ਲਈ ਇਸ ਬ੍ਰਿਧ ਅਵਸਥਾ ਵਿਚ ਦੂਜੀ ਵੇਰ ਯੂਕੇ ਦੀ ਧਰਤੀ ਨੂੰ ਭਾਗ ਲਾਏ। ਆਪ ਜੀ ਦਾ ਹੋਂਦ ਦਾ ਸਦਕਾ ਯੂਕੇ ਨਿਵਾਸੀ ਸਿੱਖਾਂ ਨੂੰ ਭਾਰੀ ਆਸਤਕ ਲਾ ਪੁੱਜਾ। ਆਪ ਜੀ ਦਾ ਪ੍ਰਚਾਰ ਬੜਾ ਪ੍ਰਭਾਵਸ਼ਾਲੀ ਸੀ ਅਤੇ ਦੀਵਾਨ ਵਿਚ ਇਤਨਾ ਇਕੱਠ ਹੁੰਦਾ ਸੀ ਜੋ ਇੰਗਲੈਂਡ ਦੀ ਧਰਤੀ ਵਿਚ ਕਿਸੇ ਵੀ ਵਿਅਕਤੀ ਦੇ ਆਇਆ ਅੱਜ ਤੱਕ ਇਤਨਾ ਇਕੱਠ ਨਹੀਂ ਦੇਖਿਆ ਗਿਆ। ਆਪ ਜੀ ਦੇ ਅਚਾਨਕ ਵਿਛੋੜੇ ਨਾਲ ਸਿੱਖੀ ਆਸ਼ਕਾਂ ਦੇ ਜਜ਼ਬੇ ਮਿੱਧੇ ਗਏ ਹਨ ਅਤੇ ਸਮੁੱਚੇ ਸੰਸਾਰ ਨੂੰ ਅਸਹਿ ਪੀੜਾ ਪ੍ਰਾਪਤ ਹੋਈ ਹੈ। ਅਜਿਹੇ ਮਹਾਂਪੁਰਸ਼ ਬਿਰਲੀ ਰੂਹ ਦੇ ਮਾਲਕ ਤੇ ਦੈਵੀ ਸੂਝ ਵਾਲੇ ਹੁੰਦੇ ਹਨ। ਅਨੋਖੇ ਆਤਮਕ ਮੰਡਲਾਂ ਦੇ ਤਾਰੂ ਤੇ ਉਹਨਾਂ ਦੀ ਹੋਂਦ ਲੱਖਾਂ ਆਤਮਾਵਾਂ ਨੂੰ ਉਚੇਚੇ ਮੰਡਲਾਂ ਵਿਚ ਲਿਜਾਣ ਲਈ ਸਹਾਈ ਹੁੰਦੀ ਹੈ। ਇਸ ਤਰ੍ਹਾਂ ਗਿਆਨੀ ਅਮੋਲਕ ਸਿੰਘ, ਜਨਰਲ ਸਕੱਤਰ ਸਿੰਘ ਸਭਾ ਗੁਰਦੁਆਰਾ ਸੌ ਥਾਲ ਵਾਲਿਆਂ ਨੇ ਕਿਹਾ, ਅਜਿਹੇ ਮਹਾਂਪੁਰਸ਼ਾਂ ਦੇ ਦਰਸ਼ਨ ਬੜੇ ਦੁਰਲੱਭ ਤੇ ਪਾਗਾਂ ਵਾਲਿਆਂ ਨੂੰ ਹੁੰਦੇ ਹਨ। ਉਹ ਆਤਮ ਰੰਗ ਵਿਚ ਰੰਗੇ ਮਹਾਂਪੁਰਸ਼ ਹਨ, ਪਰਮ ਜੋਸ਼ ਨਾਲ ਸਰਸਾਰ ਅਡੋਲ ਚਿੱਤ, ਟਿਕਾਓ ਮਨ ਦੇ ਮਾਲਕ, ਰਾਜ ਜਿਸਵਰੀ ਆਤਮ ਸੱਚੇ ਤੇ ਤੁਰ ਦਰਗਾਹੋਂ ਬਰੋਸਾਏ ਮਹਾਂਪੁਰਸ਼ ਸਨ। ਆਪ ਨਾਮ ਵਿਆਸ ਵਿਚ ਰੰਗ ਰਤੇ ਹੀ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਵਰਾਜੇ। ਇਹ ਕਿਸੇ ਬਿਰਲੇ ਮਹਾਂਪੁਰਸ਼ ਦੀ ਅੰਤਮ ਯਾਤਰਾ ਦੀ ਸਿਖਰ ਹੈ। ਆਪ ਨਿਰਸੰਦੇਹ ਸਿੱਖੀ ਅਧਿਆਤਮਕ ਮੰਡਲ ਦੇ ਧਰੂ ਤਾਰੇ ਸਨ। ਮਹਾਨ ਪਰਮ ਗਏ ਪਤਵੰਤੇ ਨੇਕੀ ਅਤੇ ਧਰਮ ਦੀ ਸੱਚੀ ਮੂਰਤੀ ਸਨ। ਉਹ ਅਰਸ਼ੀ ਮੇਰਾਂ ਦੇ ਸਵਾਮੀ ਸਨ। ਉਹਨਾਂ ਦੀ ਤੱਕਣੀ ਤੇ ਬੋਲਾਂ ਵਿਚ ਅਦਭੁਤ ਮਿਠਾਸ ਸੀ। ਇਸੇ ਤਰ੍ਹਾਂ ਗਿਆਨੀ ਬਖਸ਼ੀਸ਼ ਸਿੰਘ ਪ੍ਰਧਾਨ ਰਾਮਗੜੀਆ ਸਿੱਖ ਟੈਂਪਲ ਤੇ ਸਾਬਕਾ ਪ੍ਰਧਾਨ ਸੌਤਹਾਲ ਸਰਦਾਰ ਬਚਿੱਤਰ ਸਿੰਘ ਨੇ ਕਿਹਾ, ਅੰਮ੍ਰਿਤ ਵੇਲੇ ਨੂੰ ਸੰਭਾਲਣ ਵਾਲੇ ਲੋਕ ਹੀ ਅਸਲੀ ਨਾਮ ਦੇ ਰਸੀ ਅਤੇ ਸੱਚੇ ਆਸ਼ਕ ਹੁੰਦੇ ਹਨ। ਉਹਨਾਂ ਦਾ ਸਮੁੱਚਾ ਜੀਵਨ ਹੀ ਗੁਰਮਤ ਦੀਆਂ ਮਜ਼ਬੂਤ ਤੰਦਾਂ ਵਿਚ ਉਣਿਆ ਹੋਇਆ ਸੀ ਅਤੇ ਸਮੁੱਚਾ ਜੀਵਨ ਗੁਰਮਤ ਪ੍ਰਚਾਰ ਦੀ ਭੇਟ ਕੀਤਾ ਹੋਇਆ ਸੀ। ਪੰਜਾਬ ਦਾ ਸ਼ਾਇਦ ਹੀ ਕੋਈ ਐਸਾ ਇਲਾਕਾ ਹੋਵੇ ਜਿੱਥੇ ਸੰਤ ਜੀ ਮਹਾਰਾਜ ਨੇ ਪੁੱਜ ਕੇ ਗੁਰਮਤ ਦਾ ਸੰਦੇਸ਼ ਨਾ ਦਿੱਤਾ ਹੋਵੇ। ਉਹ ਗੁਰਮਤ ਪ੍ਰਚਾਰ ਦੇ ਮਾਨ ਭੰਡਾਰ ਸਨ ਅਤੇ ਇਸ ਭੰਡਾਰੇ ਨੂੰ ਬੜੀ ਖੁੱਲ੍ਹ ਦਿਲੀ ਨਾਲ ਵਰਤਾਇਆ। ਉਹਨਾਂ ਦੇ ਅੰਦਰ ਸਿੱਖੀ ਪਿਆਰ ਜਵਾਰ ਭਾਟੇ ਵਾਂਗ ਉਮੜਦਾ ਸੀ। ਜਦ ਉਹ ਲਿਵਲੀਨ ਹੋ ਕੇ ਗੁਰੂ ਜਸ ਕਰਦੇ ਤਾਂ ਇਹੋ ਪ੍ਰਤੀਤ ਹੁੰਦਾ ਕਿ ਮਾਨੋ ਗੁਰਮਤ ਖਿਆਲਾਂ ਦੇ ਕਾਫਲੇ ਹੀ ਟੁਰੇ ਆ ਰਹੇ ਹਨ। ਉਹਨਾਂ ਦਾ ਹਰ ਸ਼ਬਦ ਹਿਰਦੇ ਦੀ ਗਹਿਰਾਈ ਤੋਂ ਨਿਕਲਦਾ ਸੀ। ਇਸ ਤਰ੍ਹਾਂ ਸਰੋਤਿਆਂ ਦੇ ਮਨਾਂ ਤੇ ਵੀ ਇੰਜ ਅਸਰ ਹੁੰਦਾ ਜਿਵੇਂ ਤਪੀ ਧਰਤੀ ਤੇ ਵਰਖਾ ਦੇ ਛਿੱਟਿਆਂ ਦਾ ਹੁੰਦਾ ਹੈ। ਅਜਿਹੀਆਂ ਸੁਰਤਾਂ ਵਾਲੇ ਮਹਾਂਪੁਰਸ਼ ਕਦੇ ਕਦਾਈ ਸੰਸਾਰ ਵਿਚ ਆਉਂਦੇ ਹਨ। ਅੱਜ ਹਰ ਸਿੱਖ ਦਾ ਸ਼ੁਕਰਾਨੇ ਵਜੋਂ ਉਸ ਮਹਾਂਪੁਰਖ ਦੀ ਯਾਦ ਵਿਚ ਫਖਰ ਨਾਲ ਸਿਰ ਚੁੱਕਦਾ ਹੈ ਅਤੇ ਅਸੀਂ ਪੂਰਨ ਪਿਆਰ ਤੇ ਸਤਿਕਾਰ ਨਾਲ ਆਤਮਕ ਦਾਤਾਂ ਦੇ ਛੱਟੇ ਮਾਰਨ ਵਾਲੀ ਉਸ ਮਹਾਨ ਵਿਅਕਤੀ ਨੂੰ ਸ਼ਰਧਾ ਨਾਲ ਸਿਰ ਚੁਕਾਉਂਦੇ ਹਾਂ। ਇਉਂ ਪ੍ਰੇਮੀਆਂ ਨੇ ਆਪਣੀ ਸਰਦਾ ਦੇ ਫੁੱਲ ਭੇਟਾ ਕਰੇ। ਅੰਤਮ ਸਮੇਂ ਲੰਡਨ ਦੇ ਹਵਾਈ ਅੱਡੇ ਦਾ ਸੀਨ ਤੇ ਸੰਗਤ ਦੀ ਬਿਹਬਲਤਾ।